Fık onkar satnam karta purkh nirbhau nirvair akal murt ajuni sapang ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾਰੇ ਹਰ ਆਰਾਦ ਨ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜਿਉ ਨਾਮ ਪਰਿਉ ਰਾਮਦਾਸ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਰੇ ਪੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣੇ ਅਧੂਰੀ ਰੇ ਪੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣੇ ਅਧੂਰੀ ਰੇ ਹਰ ਬੇਅੰਤ ਹਉ ਮਿਤ ਕਰ ਵਰਨੋ ਹਰ ਬੇਅੰਤ ਹਉ ਮਿਤ ਕਰ ਵਰਨੋ ਕਿਆ ਜਾਨਾ ਹੋਏ ਕੈਸੋ ਰੇ ਕਰੂੰ ਬੇਨਤੇ ਸਤਿਗੁਰ ਆਪਣੇ ਮੈਂ ਮੂਰਖ ਦੇਹੋ ਉਪਦੇਸੋ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨ ਪਰਿਆ ਰੇ ਵਾਹਿਗੁਰੂ ਸਾਹਿਬ ਜੀਓ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਪਹਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਖਿਆਣ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀਤੈ ਗੋਵਿੰਦ ਆਖ ਈਸ਼ਰ ਆਖ ਸਿੱਧ ਆਖ ਕੇਤੇ ਕੀਤੇ ਬੁੱਧ ਆਖ ਦਾਨਵ ਆਖ ਦੇਵ ਆਖ ਸੋਰ ਨਰ ਮੁਨ ਜਨ ਸੇਵ ਕੇਤੇ ਆਖ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਇ ਏਤੇ ਕੀਤੇ ਹੋਰ ਕਰੇ ਤਾਂ ਆਖ ਨ ਸਕਹ ਕੇਈ ਕੇ ਜੇ ਵਡ ਪਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੇ ਸਨਮਾਨਯੋਗ ਗੁਰੂ ਸਵਾਰੇ ਸਤਸੰਗੀਓ ਅੰਮ੍ਰਿਤ ਵੇਲੇ ਤੋਂ ਜੁੜ ਬੈਠ ਨਿਤਨੇਮ ਦੀਆਂ ਪੰਜ ਬਾਣੀਆਂ ਦਾ ਪਾਠ ਆਪ ਸਾਰੀਆਂ ਸੰਗਤਾਂ ਨੇ ਕੀਤਾ ਹੈ ਅਤੇ ਸੁਣਿਆ ਹੈ ਸਾਰੇ ਲਾਹਾ ਲੈ ਰਹੇ ਸੋ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਜਪਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਪਾਵਨ ਬਾਣੀ ਦੇ ਅੰਮ੍ਰਿਤ ਬੋਲ ਛੱਬਵੀਂ ਪੌੜੀ ਦਾ ਪਾਠ ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤਾ ਹੈ ਕੱਲ੍ਹ ਤੱਕ 25 ਪੌੜੀਆਂ ਦੀ ਵਿਆਖਿਆ ਆਪਾਂ ਸਰਵਣ ਕਰ ਚੁੱਕੇ ਹਾਂ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਵਸਤ ਉਹਨੂੰ ਕਹਿੰਦੇ ਜਿਹੜੀ ਕਿਸੇ ਪੈਸੇ ਦੇ ਕੇ ਨਾ ਖਰੀਦੀ ਜਾ ਸਕਦੀ ਹੋਵੇ ਦੁਨੀਆਂ ਦੀ ਕੋਈ ਚੀਜ਼ ਦੇ ਕੇ ਨਾ ਖਰੀਦੀ ਜਾ ਸਕਦੀ ਹੋਵੇ ਉਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਅਮੁੱਲ ਸ਼ਬਦ ਵੀ ਆਇਆ ਅਮੋਲਕ ਸ਼ਬਦ ਵੀ ਆਪਾਂ ਵਰਤਦੇ ਹਾਂ ਅਮੋਲਕ ਅਮੁੱਲ ਅਤੇ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਦੁਰਲੱਭ ਕੀਮਤੀ ਵਸਤ ਵਾਸਤੇ ਦੁਰਲੱਭ ਕਬੀਰ ਮਾਨਸ ਜਨਮ ਦੁਲੰਭ ਹੈ ਲੱਖ 84 ਭ੍ਰਮਤਿਆਂ ਦੁਲੱਭ ਜਨਮ ਪਾਏ ਹੋਏ ਦੁਲੱਭ ਦਾ ਮਤਲਬ ਦੁਰਲੱਭ ਕੀਮਤੀ ਚੀਜ਼ ਜਿਹੜੀ ਧਨ ਮਾਇਆ ਪਦਾਰਥਾਂ ਦੇ ਵੱਟੇ 'ਚ ਨਾ ਮਿਲ ਸਕਦੀ ਹੋਵੇ ਕੋਈ ਸੋਨਾ ਦੇ ਦੀਏ ਚਾਂਦੀ ਦੇ ਦੀਏ ਆਖਰ ਹੈ ਤਾਂ ਮਾਇਆ ਦਾ ਪਸਾਰਾ ਹੀ ਨਾ ਜਦੋਂ ਆਪਾਂ ਲਫ਼ਜ਼ ਮਾਇਆ ਵਰਤ ਲੈਂਦੇ ਹਾਂ ਕਿ ਮਾਇਆ ਦੇ ਵੱਟੇ 'ਚੋਂ ਚੀਜ਼ ਨਾ ਮਿਲ ਸਕਦੀ ਹੋਵੇ ਉਹਦਾ ਭਾਵ ਸਾਰੀਆਂ ਚੀਜ਼ਾਂ ਦੁਨਿਆਵੀ ਤੌਰ 'ਤੇ ਸੋਨਾ ਚਾਂਦੀ ਹੀਰੇ ਸਭ ਕੁਝ ਹੀ ਉਹਦੇ 'ਚ ਆ ਜਾਂਦਾ ਕਿਉਂਕਿ ਹੈ ਮਾਇਆ ਦਾ ਪਸਾਰਾ ਨਾ ਸਾਰਾ ਜਿਹੜੀ ਚੀਜ਼ ਮਾਇਆ ਜਾਂ ਪਦਾਰਥਾਂ ਦੇ ਵੱਟੇ 'ਚ ਨਹੀਂ ਮਿਲਦੀ ਉਹਨੂੰ ਬਾਣੀ 'ਚ ਅਮੁੱਲ ਵਸਤ ਆਖਿਆ ਉਹਨੂੰ ਅਮੋਲਕ ਵਸਤ ਕਹਿੰਦੇ ਹਾਂ ਬਾਣੀ 'ਚ ਉਹਨੂੰ ਦੁਰਲੱਭ ਵਸਤੂ ਵੀ ਆਖਿਆ ਅੱਜ ਦੇ ਸ਼ਬਦ ਵਿੱਚ ਬਹੁਤ ਪੰਕਤੀਆਂ 'ਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਅਮੁੱਲ ਸ਼ਬਦ ਵਰਤ ਦਿਆ ਮੁੱਲ ਨੂੰ ਐੜਾ ਲਾ ਦਿੱਤਾ ਮੁੱਲ ਆ ਚੀਜ਼ ਮੈਂ ਇੰਨੇ ਦੀ ਮੁੱਲ ਲਈ ਆ ਉਹਨੂੰ ਐੜਾ ਲੱਗ ਗਿਆ ਅਮੁੱਲ ਜਿਸ ਦੀ ਕੋਈ ਕੀਮਤ ਦਿੱਤੀ ਨਹੀਂ ਜਾ ਸਕਦੀ ਪੈਸੇ ਦੇ ਕੇ ਮਾਇਆ ਦੇ ਕੇ ਕੋਈ ਚੀਜ਼ ਵਸਤ ਦੇ ਕੇ ਖਰੀਦੀ ਨਹੀਂ ਜਾ ਸਕਦੀ ਉਹਨੂੰ ਅਮੁੱਲ ਕਹਿੰਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਇੱਕ ਬਚਨ ਆਇਆ ਵੱਡਾ ਦਾਤਾ ਤਿਲ ਨਾ ਤਮਾਏ ਵੱਡਾ ਦਾਤਾ ਤਿਲ ਨਾ ਤਮਾਏ ਉਹ ਨਿਰੰਕਾਰ ਪਰਮਾਤਮਾ ਇਤਨਾ ਵੱਡਾ ਦਾਤਾ ਹੈ ਕਿ ਉਹਨੂੰ ਆਪਣੀ ਵਡਿਆਈ ਕਰਵਾਉਣ ਦੀ ਇੱਕ ਤਿਲ ਮਾਤਰ ਵੀ ਤਮਾ ਨਹੀਂ ਹੈ ਪਰਮਾਤਮਾ ਜਿਹੜਾ ਹੈ ਉਹਨੂੰ ਤਿਲ ਮਾਤਰ ਵੀ ਕੋਈ ਆਪਣੀ ਮਹਿਮਾ ਦੀ ਕੋਈ ਮੈਨੂੰ ਆਹ ਚੀਜ਼ ਭੇਟਾ ਦੇ ਕੋਈ ਮੈਨੂੰ ਆਹ ਵਸਤ ਭੇਟਾ ਦੇ ਮੈਂ ਆਹ ਨਾਮ ਦੀ ਦਾਤ ਦੇ ਦਿਆਂਗਾ ਉਸ ਨਿਰੰਕਾਰ ਪਰਮਾਤਮਾ ਨੂੰ ਇਹੋ ਜਿਹੀ ਕੋਈ ਤਮਾ ਨਹੀਂ ਹੈ ਇਸ ਲਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਪ੍ਰਭੂ ਤਾਂ ਹੀ ਕਹਿੰਦੇ ਨੇ। ਆਹ ਗੱਲ ਧਿਆਨ ਨਾਲ ਸੁਣ ਲੈਣੀ, ਸਾਰੀ ਪੌੜੀ 'ਚ ਇਹੀ ਗੱਲਾਂ ਆਉਣਗੀਆਂ। ਪਰਮਾਤਮਾ ਦੀ ਗੱਲ ਕੀਤੀ ਕਿ ਪਰਮੇਸ਼ਰ ਤੋਂ ਬੜਾ ਮਹਾਨ ਹੈ, ਤੇਰੀ ਕੋਈ ਕੀਮਤ ਨਹੀਂ ਪਾ ਸਕਦਾ। ਕੀਮਤ ਪਾਉਣ ਦਾ ਅਰਥ ਹੁੰਦਾ ਹੈ ਕਿਸੇ ਚੀਜ਼ ਦੇ ਵੱਟੇ 'ਚ ਤੂੰ ਮਿਲ ਸਕਦਾ, ਕਿਸੇ ਚੀਜ਼ ਦਾ ਨਾਂ ਲੈ ਦਿੱਤਾ, ਇਹਦੇ ਵੱਟੇ 'ਚ ਤੂੰ ਮਿਲ ਪੈਂਦਾ, ਰੱਬ ਦੀ ਕੀਮਤ ਹੈ। ਪਰਮਾਤਮਾ ਦੀ ਗੱਲ ਕੀਤੀ ਤੂੰ ਬੜਾ ਅਮੋਲਕ ਹੈ। ਪਰਮਾਤਮਾ ਦੇ ਗੁਣਾਂ ਦੀ ਗੱਲ ਕੀਤੀ ਤੇਰੇ ਗੁਣ ਬੜੇ ਅਮੋਲਕ ਨੇ। ਪਰਮਾਤਮਾ ਦੇ ਨਾਮ ਸਿਮਰਨ ਦੀ ਗੱਲ ਕੀਤੀ ਤੇਰਾ ਨਾਮ ਸਿਮਰਨ ਬੜਾ ਅਮੋਲਕ ਹੈ, ਅਮੁੱਲ ਹੈ। ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦੀ ਗੱਲ ਕੀਤੀ, ਹੁਣ ਖਿਆਲ ਨਾਲ ਸੁਣਿਓ, ਪਰਮਾਤਮਾ ਅਮੁੱਲ ਹੈ ਇਹ ਵੀ ਪਤਾ ਲੱਗ ਗਿਆ, ਤੂੰ ਬੜਾ ਦੁਰਲੱਭ ਹੈ, ਕੀਮਤੀ ਹੈ ਤੂੰ। ਪਰਮਾਤਮਾ ਦੇ ਗੁਣ ਉਹਦਾ ਨਾਮ ਸਿਮਰਨ ਬੜਾ ਅਮੁੱਲ ਹੈ, ਪਤਾ ਲੱਗ ਗਿਆ। ਕਮਾਲ ਦੀ ਬਾਤ ਗੁਰੂ ਨਾਨਕ ਸਾਹਿਬ ਇਸ ਸ਼ਬਦ ਵਿੱਚ ਕਹਿਣਗੇ, ਕਹਿੰਦੇ ਜਿਹੜੇ ਤੈਨੂੰ ਜਪਣ ਵਾਲੇ ਆ, ਤੇਰੇ ਗੁਣ ਬੜੇ ਅਮੋਲਕ ਆ, ਪਰ ਜਿਹੜੇ ਤੇਰੇ ਗੁਣਾਂ ਨੂੰ ਗਾਉਂਦੇ ਆ ਉਹ ਵੀ ਅਮੋਲਕ ਜੀਵਨ ਵਾਲੇ ਬਣ ਕੇ, ਉਹਨਾਂ ਦੀ ਮਹਿਮਾ ਦਾ ਵੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਬੋਲ ਨੇ, ਅਮੁੱਲ ਗੁਣ ਅਮੁੱਲ ਵਾਪਾਰ, ਪਰਮਾਤਮਾ ਤੇਰੇ ਗੁਣ ਅਮੁੱਲ ਹਨ, ਤੇਰੇ ਗੁਣ ਬੇਅੰਤ ਹਨ, ਕੀਮਤ ਨਹੀਂ ਪਾਈ ਜਾ ਸਕਦੀ ਉਹਨਾਂ ਦੀ। ਅਮੁੱਲ ਗੁਣ ਅਮੁੱਲ ਵਾਪਾਰ, ਤੇਰੇ ਨਾਮ ਦਾ ਜਿਹੜਾ ਵਪਾਰ ਹੈ, ਜਿਹੜੇ ਤੇਰੇ ਨਾਮ ਨੂੰ ਵਿਆਜਦੇ ਆ, ਨਿਰੰਕਾਰ ਪ੍ਰਭੂ ਤੇਰਾ ਨਾਮ ਵੀ ਮਹਾਨ ਹੈ, ਤੇਰੇ ਨਾਮ ਦਾ ਵਪਾਰ ਵੀ ਬੜਾ ਮਹਾਨ ਹੈ, ਤੇਰੇ ਗੁਣ ਵੀ ਬੜੇ ਮਹਾਨ ਹਨ, ਅਮੋਲਕ ਨੇ। ਅਮੁੱਲ ਵਾਪਾਰੀਏ, ਅਮੁੱਲ ਭੰਡਾਰ, ਤੇਰੇ ਘਰ ਤੇਰੇ ਨਾਮ ਸਿਮਰਨ ਦੇ ਅਮੋਲਕ ਭੰਡਾਰ, ਖਜ਼ਾਨੇ ਭਰੇ ਪਏ, ਬੇਅੰਤ ਖਜ਼ਾਨਾ ਤੇਰੇ ਨਾਮ ਦਾ। ਜਿਹੜੇ ਤੇਰੇ ਨਾਮ ਦੇ ਵਪਾਰੀ ਬਣ ਗਏ, ਅਮੁੱਲ ਵਾਪਾਰੀਏ, ਇੱਕ ਤਾਂ ਵਪਾਰ, ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭਹਿ ਖੇਪ ਤੁਮਾਰੀ, ਕਿਨਹੀਂ ਬਣਜਿਆ, ਬਣਜਿਆ ਦਾ ਅਰਥ ਵੀ ਹੁੰਦਾ ਖਰੀਦਣ, ਕਹਿੰਦੇ ਕਿਨਹੀਂ ਬਣਜਿਆ ਕਾਂਸੀ ਤਾਂਬਾ, ਕਿਨਹੀਂ ਲੌਂਗ ਸੁਪਾਰੀ, ਸੰਤੋਹ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਖੇਪ ਦਾ ਅਰਥ ਹੁੰਦਾ ਸੌਦਾ, ਖੇਪ ਦਾ ਅਰਥ ਹੁੰਦਾ ਰਾਸ ਪੂੰਜੀ ਸਰਮਾਇਆ, ਮੇਰਾ ਸਰਮਾਇਆ ਮੇਰਾ ਸੌਦਾ ਹੀ ਪਰਮੇਸ਼ਰ ਦਾ ਨਾਮ ਹੈ। ਹਰ ਕੇ ਨਾਮ ਕੇ ਵਿਆਪਾਰੀ, ਜਿਹੜੇ ਪਰਮੇਸ਼ਰ ਦੇ ਨਾਮ ਦੇ ਵਪਾਰੀ ਬਣ ਗਏ ਆ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਪਰਮੇਸ਼ਰ ਦੇ ਨਾਮ ਦਾ ਹੀਰਾ ਉਹਨਾਂ ਦੇ ਹੱਥ ਲੱਗ ਗਿਆ, ਸੰਸਾਰ ਦੀਆਂ ਸਾਰੀਆਂ ਗੱਲਾਂ ਛੱਡ ਦਿੱਤੀਆਂ ਉਹਨਾਂ ਨੇ। ਜਿਨ੍ਹਾਂ ਨੂੰ ਨਾਮ ਸਿਮਰਨ ਵਿੱਚੋਂ ਰਸ ਆ ਗਿਆ, ਜਿਨ੍ਹਾਂ ਨੂੰ ਬਾਣੀ ਵਿੱਚੋਂ ਰਸ ਆ ਗਿਆ, ਭਗਤੀ ਵਿੱਚੋਂ ਰਸ ਆ ਗਿਆ, ਉਹ ਦੁਨੀਆਦਾਰੀ ਅਤੇ ਪਦਾਰਥਵਾਦ ਦੀਆਂ ਗੱਲਾਂ ਨਹੀਂ ਕਰਦੇ। ਆ ਤੁਸੀਂ ਗੁਰੂ ਕੇ ਪਿਆਰੇ ਅੰਮ੍ਰਿਤ ਵੇਲੇ ਤੋਂ ਜੁੜ ਬੈਠਦੇ ਹੋ, ਕੋਈ ਨਿਤਨੇਮ ਕਰ ਰਿਹਾ, ਕੋਈ ਨਿਤਨੇਮ ਦੀਆਂ ਬਾਣੀਆਂ ਸੁਣ ਰਿਹਾ ਹੈ, ਗਿਆਨੀ ਜੀ ਨੇ ਨਿਤਨੇਮ ਕੀਤਾ, ਕੋਈ ਨਿਤਨੇਮ ਆਪਾਂ ਸਾਰੇ ਗੁਟਕੇ ਲੈ ਕੇ ਨਿਤਨੇਮ ਕਰ ਰਹੇ ਹਾਂ, ਕੋਈ ਚੌਂਕੜਾ ਮਾਰ ਕੇ ਕੰਠਿਆ ਬਾਣੀ ਤਾਂ ਨਿਤਨੇਮ ਕਰ ਰਹੇ ਹਾਂ, ਕੋਈ ਬਾਣੀ ਸੁਣ ਰਿਹਾ, ਲੰਗਰ 'ਚ ਮੈਂ ਦੇਖ ਰਿਹਾ ਬੀਬੀਆਂ ਭੈਣਾਂ ਗੁਰੂ ਕੇ ਸਿੱਖ ਗੁਰੂ ਕੇ ਪਿਆਰੇ, ਕੋਈ ਸੇਵਾ ਕਰ ਰਿਹਾ, ਕੋਈ ਪ੍ਰਸ਼ਾਦੇ ਪਕਾ ਰਿਹਾ, ਕੋਈ ਸਫਾਈਆਂ ਕਰ ਰਿਹਾ, ਕੋਈ ਲੰਗਰ ਤਿਆਰ ਕਰਦਾ ਹੈ, ਜਿੱਥੇ ਜਿੱਥੇ ਸੇਵਾ ਮਿਲਦੀ ਹੈ। ਇਹ ਤੁਸੀਂ ਭੌਰਿਆਂ ਦੀ ਤਰ੍ਹਾਂ ਖੁਸ਼ਬੋ ਲੈਣ ਵਾਸਤੇ ਆਉਂਦੇ ਹੋ ਸਿੱਖੀ ਦੀ। ਜਿਹੜੇ ਭੌਰੇ ਨੇ ਨਾ, ਕਿਤੇ ਦੂਰ ਕਮਲ ਦੇ ਫੁੱਲ ਖਿੜੇ ਹੋਣ, ਦੂਰ ਦੁਰੇਡੇ ਵੀ ਜਿਹੜੇ ਭੌਰੇ ਆ ਨਾ, ਉਹ ਕਮਲ ਫੁੱਲ ਜਿੱਥੇ ਵੀ ਖਿੜੇ ਉਹਨਾਂ ਕੋਲ ਚੱਲ ਕੇ ਚਲੇ ਜਾਂਦੇ। ਜਿੱਥੇ ਫੁੱਲਾਂ ਦਾ ਬਾਗ ਹੈ, ਫੁਲਵਾੜੀ ਹੈ, ਕਿਤੇ ਬਗੀਚਾ ਆ, ਕਿਤੇ ਸੁੰਦਰ ਫੁੱਲਾਂ ਦੇ ਖੁਸ਼ਬੋਦਾਰ ਬੂਟੇ ਲੱਗੇ ਆ, ਭੌਰੇ ਆਪਣੇ ਆਪ ਹੀ ਆ ਜਾਂਦੇ ਉੱਥੇ। ਤੁਸੀਂ ਭੌਰਿਆਂ ਦੀ ਤਰ੍ਹਾਂ ਅੰਮ੍ਰਿਤ ਵੇਲੇ ਜੁੜ ਬੈਠ ਕੇ ਲਾਹ ਲੈਂਦੇ ਹੋ, ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦਾ। ਇਹ ਕਿਰਪਾ ਹੈ ਤੁਹਾਡੇ ਸਾਰਿਆਂ 'ਤੇ। ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਅੰਮ੍ਰਿਤ ਵੇਲੇ ਮਿਲ ਬੈਠ ਜੁੜਦੇ ਆ ਸੇਵਾ ਸਿਮਰਨ ਵਿੱਚ, ਇਹ ਲਾਹਾ ਹੈ, ਇਹ ਘੜੀਆਂ ਸਫਲ ਨੇ ਜਿਹੜੀਆਂ ਸੇਵਾ ਭਗਤੀ ਵਿੱਚ ਗੁਜ਼ਰ ਗਈਆਂ। ਤੁਸੀਂ ਨਾਮ ਦੇ, ਸੱਚ ਦੇ, ਸੇਵਾ ਭਗਤੀ ਦੇ ਵਪਾਰੀ ਬਣ ਕੇ ਆਏ ਹੋ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਪਰਮੇਸ਼ੁਰ ਦੇ ਗੁਣ ਬੜੇ ਅਮੁੱਲ ਆ, ਉਹਦੇ ਨਾਮ ਦਾ ਵਪਾਰ ਬੜਾ ਅਮੁੱਲ ਆ, ਅਤੇ ਜਿਹੜੇ ਨਾਮ ਸੇਵਾ ਭਗਤੀ ਦੇ ਵਪਾਰੀ ਬਣ ਕੇ ਆਏ, ਅਮੋਲਕ ਜੀਵਨ ਵਾਲੇ ਆ, ਬੜਾ ਕੀਮਤੀ ਜੀਵਨ ਉਹਨਾਂ ਲੋਕਾਂ ਦਾ ਜਿਹੜੇ ਸੱਚ ਦਾ ਵਪਾਰ ਕਰਨ ਵਾਲੇ। ਗੁਰੂ ਨਾਨਕ ਸਾਹਿਬ ਅੱਜ ਦੇ ਸ਼ਬਦ 'ਚ ਕਹਿੰਦੇ ਅਮੁੱਲ ਵਪਾਰੀਏ ਅਮੁੱਲ ਭੰਡਾਰ। ਪਰਮੇਸ਼ੁਰ ਦੇ ਨਾਮ ਦਾ ਭੰਡਾਰਾ ਬੜਾ ਅਮੁੱਲ ਹੈ। ਪਰ ਸਾਹਿਬ ਕਹਿੰਦੇ ਜਿਹੜੇ ਉਸ ਨਾਮ ਦੇ ਵਪਾਰੀ ਬਣ ਗਏ ਆ, ਉਹ ਵੀ ਅਮੁੱਲ। ਕਦੇ ਸੋਚ ਕੇ ਵੇਖਣ, ਬਾਬਾ ਬੁੱਢਾ ਸਾਹਿਬ ਵਰਗੇ ਜਿਹੜੇ ਸਿੱਖ ਸਨ, ਗੁਰੂ ਨਾਨਕ ਦੇ ਜਿਤਨੇ ਸਿੱਖ ਸਨ, ਕਿਸੇ ਦਾ ਵੀ ਨਾਂ ਲੈ ਲਓ, ਬਾਬਾ ਬੁੱਢਾ ਸਾਹਿਬ ਦਾ ਨਾਂ ਲੈ ਲਓ, ਰਾਏ ਬੁਲਾਰ ਦਾ ਨਾਂ ਲੈ ਲਓ, ਭਾਈ ਬਾਲੇ ਮਰਦਾਨੇ ਦਾ ਨਾਂ ਲੈ ਲਓ, ਬੇਬੇ ਨਾਨਕੀ ਦਾ ਨਾਂ ਲੈ ਲਓ, ਨਵਾਬ ਸੁਲਤਾਨਪੁਰ ਲੋਧੀ ਦਾ, ਦੌਲਤ ਖਾਂ ਉਹਦਾ ਨਾਂ ਲੈ ਲਓ, ਕਿਸੇ ਦਾ ਵੀ ਨਾਂ ਲਓਗੇ, ਗੁਰੂ ਨਾਨਕ ਦੇ ਜਿਤਨੇ ਵੀ ਸਿੱਖ ਆ, ਭਾਈ ਲਹਿਣਾ ਇੱਥੋਂ ਤੱਕ ਸਿੱਖ ਹੋ ਗਿਆ, ਗੁਰੂ ਨਾਨਕ ਨੇ ਨਮਸਕਾਰ ਕਰਕੇ ਗੁਰਤਾ ਗੱਦੀ ਬਖਸ਼ ਦਿੱਤੀ, ਗੁਰੂ ਅੰਗਦ ਬਣਾ ਦਿੱਤਾ, ਅੰਗ ਨਾਲ ਆ ਕੇ ਆਪਣਾ ਰੂਪ ਦੇ ਦਿੱਤਾ, ਇਕੱਲਾ ਆਪਣਾ ਸਰੂਪ ਹੀ ਨਹੀਂ, ਆਪਣੀ ਜੋਤ ਵੀ ਉਹਦੇ ਅੰਦਰ ਟਿਕਾ ਦਿੱਤੀ। ਅਮੁੱਲ ਵਪਾਰੀਏ, ਜਿਹੜੇ ਨਾਮ ਦੇ ਵਪਾਰੀ ਬਣ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ 1699 ਦੀ ਵਿਸਾਖੀ ਨੂੰ ਕਹਿੰਦੇ ਮੈਨੂੰ ਇੱਕ ਸਿਰ ਚਾਹੀਦਾ, ਜਿਹੜੇ ਸੱਚ ਦੇ ਵਪਾਰੀ ਬਣ ਕੇ ਆਏ, ਦਿਓ ਸਿਰ ਭੇਟਾ। ਭਾਈ ਦਇਆ ਸਿੰਘ ਵਰਗੇ ਸਿੱਖ, ਜਿਨ੍ਹਾਂ ਦਾ ਪਹਿਲਾ ਨਾਂ ਭਾਈ ਦਇਆ ਰਾਮ ਸੀ, ਭਾਈ ਦਇਆ ਸਿੰਘ ਵਰਗੇ ਅੱਗੇ ਆਏ, ਉਹ ਸੱਚ ਦੇ ਐਸੇ ਵਪਾਰੀ ਬਣ ਕੇ ਸੱਜਣੋਂ ਆ ਗਏ, ਉਹਨਾਂ ਸਿਰ ਵੀ ਅੱਗੇ ਰੱਖ ਦਿੱਤਾ, ਤੇਰਾ ਹੈ ਸਿਰ ਲੈ ਲਾ, ਇਹ ਸਿਰ ਦਸ਼ਮੇਸ਼ ਪਿਤਾ ਜੀ ਤੇਰਾ ਹੈ, ਲੈ ਲਓ, ਜਿੱਥੇ ਮਰਜ਼ੀ ਸੇਵਾ ਵਿੱਚ ਲੱਗੇ ਲਾ ਲਓ ਇਸ ਸਿਰ ਨੂੰ। ਜਿਹੜੇ ਸੱਚ ਦੇ ਵਪਾਰੀ ਬਣ ਗਏ ਆ, ਜਿਹੜੇ ਨਾਮ ਦੇ ਵਪਾਰੀ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਆ ਗਏ ਆ, ਉਹ ਪ੍ਰੇਮ ਦੇ ਵਿੱਚ ਆਪਣਾ ਸੀਸ ਵੀ ਭੇਟਾ ਦੇ ਦਿੰਦੇ, ਸਿਰ ਹੈ ਹੀ ਤੇਰਾ। ਇੱਕ ਗੱਲ ਚੇਤੇ 'ਚ ਰੱਖਿਓ, ਜਿੱਥੇ ਪ੍ਰੇਮ ਹੈ ਉੱਥੇ ਬੰਦਾ ਵੰਡਦਾ ਹੈ। ਜਿਤਨਾ ਕੁਛ ਮੇਰੇ ਕੋਲ ਹੈ, ਸਾਰੇ ਦਾ ਸਾਰਾ ਕੁਝ ਦੂਸਰੇ ਦਾ ਹੋ ਜਾਏ। ਲੋਭ ਲਾਲਚ ਦੇ ਵਿੱਚ ਬੰਦਾ ਮੰਗਦਾ ਹੈ, ਮੰਗਦਾ ਕਦੋਂ ਆ, ਸਵਾਰਥੀ ਕਦੋਂ ਆ, ਜਦੋਂ ਲਾਲਚ ਹੈ ਅੰਦਰ। ਆ ਬਾਹਰ ਹੁਕਮਨਾਮਾ ਲਿਖਿਆ ਨਾ ਬੋਰਡ ਦੇ ਉੱਤੇ, ਇਹਦੇ 'ਚ ਇੱਕ ਪੰਗਤੀ ਪੜ੍ਹੋਗੇ ਤੁਸੀਂ, ਪੜ੍ਹਿਆ ਹੋਏਗਾ ਹੁਕਮਨਾਮਾ ਤੁਸੀਂ ਬਾਹਰ। ਗੁਰੂ ਰਾਮਦਾਸ ਮਹਾਰਾਜ ਨੇ ਸ਼ਬਦ ਵਿੱਚ ਇੱਕ ਜਗ੍ਹਾ 'ਤੇ ਪਤਾ ਕੀ ਆਖਿਆ, ਇਹ ਸਾਰੀ ਵਿਚਾਰ 8 ਵਜੇ ਦੀ ਕਥਾ 'ਚ ਹੋਣੀ ਹੈ। ਹੁਣ ਮੈਂ ਇੱਕ ਪੰਗਤੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ, ਇਹ ਵਿਸ਼ਾ ਟੌਪਿਕ ਚੱਲ ਰਿਹਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇੱਕ ਆਪਣੇ ਸੁਆਏ ਆਏ ਬਹੇ ਗੁਰ ਆਗੇ, ਜਿਉਂ ਬਗਲ ਸਮਾਦ ਲਗਾਈਏ। ਆਪਣੇ ਸੁਆਏ, ਸੁਆਏ ਦਾ ਅਰਥ ਹੁੰਦਾ ਸਵਾਰਥ, ਕੇਵਲ ਤੂੰ ਆਪਣੇ ਸਵਾਰਥ ਵਾਸਤੇ ਹੀ ਸਮਾਧੀਆਂ ਲਾ ਕੇ ਬੈਠਾ, ਤੇਰੀ ਸਮਾਧੀ ਬਗਲੇ ਦੀ ਸਮਾਧੀ ਹੈ, ਬਗਲਾ ਤਲਾਬ ਦੇ ਕਿਨਾਰੇ ਬੈਠਾ, ਛੱਪੜ ਦੇ ਕਿਨਾਰੇ ਬੈਠਾ, ਟੋਭੇ ਦੇ ਨਦੀ ਦੇ ਕਿਨਾਰੇ ਬੈਠਾ ਬਗਲਾ, ਅੱਧੀਆਂ ਅੱਖਾਂ ਮੀਟੀਆਂ, ਥੋੜ੍ਹੀਆਂ ਜਿਹੀਆਂ ਖੁੱਲ੍ਹੀਆਂ, ਕੀ ਵੇਖਦਾ ਉਹ, ਹੈ ਉਹਦੀ ਸਮਾਧੀ, ਨਜ਼ਰ ਆਉਂਦਾ ਵੀ ਬੜੀ ਸਮਾਧੀ 'ਚ ਬੈਠਾ ਬਗਲਾ, ਪਰ ਵੇਖਦਾ ਆ ਕਿ ਮੱਛੀ ਆਵੇ ਉੱਪਰ ਨੂੰ ਅਤੇ ਚੁੰਝ ਮਾਰਨੀ, ਬੈਠਾ ਮੱਛੀ ਖਾਣ ਵਾਸਤੇ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਬੰਦਿਆ, ਤੇਰੀ ਆਪਣੇ ਸਵਾਰਥ ਕਰਕੇ ਕਈ ਵਾਰੀ ਸਮਾਧੀ ਵੀ ਬਗਲੇ ਦੀ ਸਮਾਧੀ ਬਣ ਜਾਂਦੀ। ਤੇਰੀ ਸਮਾਧੀ ਸੱਚ ਵਾਸਤੇ ਹੋਵੇ, ਤੇਰੀ ਸਮਾਧੀ ਨਾਮ ਸਿਮਰਨ ਭਜਨ ਬੰਦਗੀ ਦੀ ਕਮਾਈ ਵਾਸਤੇ ਹੋਵੇ, ਪ੍ਰਵਾਨ ਹੈ ਤੂੰ, ਕਬੂਲ ਹੈ ਤੂੰ ਮਾਲਕ ਦੇ ਚਰਨਾਂ 'ਚ, ਐਸਾ ਨਾਮ ਦਾ ਵਪਾਰੀ ਬਣ ਜਾਏਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਵੀ ਅਮੋਲਕ ਬਣ ਜਾਏਗਾ, ਪਰਮਾਤਮਾ ਅਮੁੱਲ ਹੈ, ਉਹਦਾ ਨਾਮ ਅਮੁੱਲ ਹੈ, ਜਿਹੜੇ ਨਾਮ ਦੇ ਵਪਾਰੀ ਨੇ ਉਹ ਵੀ ਅਮੁੱਲ ਜੀਵਨ ਵਾਲੇ ਬਣ ਜਾਂਦੇ। ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਹੇ, ਜਿਹੜੇ ਅਮੋਲਕ ਜੀਵਨ ਵਾਲੇ ਆ ਉਹ ਸਤਿਗੁਰੂ ਪਾਸ ਗੁਰੂ ਦੀ ਸੰਗਤ ਵਿੱਚ ਆਏ, ਪਹਿਲਾਂ ਦੁਨੀਆ 'ਤੇ ਪਰਮਾਤਮਾ ਨੇ ਮਾਨਸ ਜਨਮ ਦਿੱਤਾ, ਸੰਸਾਰ 'ਚ ਪੈਦਾ ਹੋਏ, ਫਿਰ ਗੁਰੂ ਦੀ ਸ਼ਰਨ ਵਿੱਚ ਆਣ ਕੇ ਪਰਮੇਸ਼ਰ ਦੇ ਨਾਮ ਦਾ ਸੌਦਾ ਖਰੀਦ ਕੇ ਲੈ ਜਾਂਦੇ ਆ। ਅਮੁੱਲ ਆਵੇ ਅਮੁੱਲ ਲੈ ਜਾਏ, ਉਹ ਪਿਆਰੇ ਅਮੋਲਕ ਜੀਵਨ ਵਾਲੇ ਦੁਨੀਆ 'ਚ ਆਏ, ਆਣ ਕੇ ਸੌਦਾ ਵਿਆਜ ਕੇ ਲੈ ਜਾਏ, ਨਾਮ ਦਾ ਸੌਦਾ ਲੈ ਗਏ ਸੰਸਾਰ ਤੋਂ। ਅਮੁੱਲ ਭਾਏ ਅਮੁੱਲਾ ਸਮਾਹੇ, ਭਾਏ ਦਾ ਅਰਥ ਹੁੰਦਾ ਪ੍ਰੇਮ, ਅਮੁੱਲ ਭਾਏ ਪਰਮਾਤਮਾ ਦਾ ਪ੍ਰੇਮ ਬੜਾ ਅਮੁੱਲ ਹੈ, ਪਰਮਾਤਮਾ ਦਾ ਪਿਆਰ ਬੜਾ ਅਮੋਲਕ ਹੈ, ਦੁਨੀਆ ਦੀ ਕਿਸੇ ਚੀਜ਼ ਪਦਾਰਥਾਂ ਦੇ ਵੱਟੇ ਵਿੱਚ ਨਹੀਂ ਮਿਲਦਾ। ਅਮੁੱਲਾ ਸਮਾਹੇ, ਜਿਹੜੇ ਪਰਮਾਤਮਾ ਵਿੱਚ ਉਹਦੇ ਪ੍ਰੇਮ ਵਿੱਚ ਸਮਾ ਗਏ ਆ, ਲੀਨ ਹੋ ਗਏ ਆ, ਪ੍ਰੀਤ ਵਿੱਚ ਭਿੱਜ ਕੇ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਵੀ ਅਮੁੱਲ। ਅਮੁੱਲ ਧਰਮ ਅਮੁੱਲ ਦੀ ਬਾਣ, ਅਮੁੱਲ ਤੁਲ ਅਮੁੱਲ ਪਰਵਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਮੁੱਲ ਧਰਮ ਅਮੁੱਲ ਦੀ ਬਾਣ, ਧਿਆਨ ਨਾਲ ਸੁਣਨਾ, ਅਮੁੱਲ ਧਰਮ ਪਰਮਾਤਮਾ ਦਾ, ਇੱਥੇ ਧਰਮ ਦਾ ਅਰਥ ਹੈ ਪਰਮਾਤਮਾ ਦਾ ਦੁਨੀਆ 'ਚ ਬਣਾਇਆ ਕਾਨੂੰਨ। ਦੁਨੀਆ ਵਿੱਚ ਪਰਮਾਤਮਾ ਦਾ ਇੱਕ ਵਾਰੀ ਉਹਨੇ ਲਾ ਬਣਾ ਦਿੱਤਾ, ਪਰਮੇਸ਼ਰ ਨਿਰੰਕਾਰ ਵਾਹਿਗੁਰੂ ਨੇ, ਕਹਿੰਦੇ ਅਮੋਲਕ ਹੈ ਉਹ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਦੁਨੀਆ ਦਾ ਕੀ ਲਾ ਬਣਾਇਆ ਉਹਨੇ, ਕੀ ਰੱਬ ਨੇ ਪੈਦਾ ਕੀਤਾ, ਉਸਨੇ ਦੁਨੀਆ ਨੂੰ ਸਿਰਜਣ ਦਾ ਢੰਗ ਬਣਾਇਆ, ਇੱਕ ਵਾਰੀ ਉਹਨੇ ਕਾਨੂੰਨ ਬਣਾ ਦਿੱਤਾ ਦੁਨੀਆ ਇਸ ਤਰ੍ਹਾਂ ਪੈਦਾ ਕਰਨੀ, ਉੱਦਾਂ ਹੀ ਹੋ ਰਹੀ, ਸਦੀਆਂ ਤੋਂ ਨਹੀਂ ਯੁੱਗਾਂ ਤੋਂ ਚੱਲ ਰਿਹਾ ਇਸੇ ਤਰ੍ਹਾਂ। ਜਦੋਂ ਤੋਂ ਦੁਨੀਆ ਬਣੀ ਹੈ ਉਹਨੇ ਇੱਕ ਵਾਰੀ ਵਿਧਾਨ ਬਣਾ ਦਿੱਤਾ ਰੱਬ ਨੇ, ਉਹਦੇ 'ਚ ਕੋਈ ਤਬਦੀਲੀ ਨਹੀਂ ਕਰ ਸਕਿਆ ਅੱਜ ਤੱਕ। ਇੱਕ ਦਲੀਲ ਦੇ ਦਿੰਦਾ, ਅਮੁੱਲ ਧਰਮ ਪਰਮਾਤਮਾ ਦਾ ਬਣਾਇਆ ਕਾਨੂੰਨ ਆ ਜਿਹੜਾ, ਪਰਮਾਤਮਾ ਦੀ ਬਣਾਈ ਮਰਿਆਦਾ ਲਾ ਆ ਜਿਹੜਾ, ਇੱਕ ਵਾਰੀ ਉਹਨੇ ਕਾਇਮ ਕਰਤਾ ਬਸ, ਉਹਦੇ 'ਚ ਤਬਦੀਲੀ ਨਹੀਂ, ਉਹਨੂੰ ਵੀ ਨਹੀਂ ਤਬਦੀਲੀ ਕਰਨ ਦੀ ਲੋੜ, ਇੱਕੋ ਵਾਰੀ ਕੰਮ ਬਣਾ ਦਿੱਤਾ ਉਹਨੇ। ਨਾ ਦੁਨੀਆ ਦਾ ਕੋਈ ਵਿਦਵਾਨ, ਕੋਈ ਸਿਆਣੇ ਤੋਂ ਸਿਆਣਾ, ਭਾਵੇਂ ਉਹ ਮੈਡੀਕਲ ਦੀ ਲਾਈਨ 'ਚ ਆ, ਭਾਵੇਂ ਉਹ ਸਾਇੰਟਿਸਟ ਆ, ਉਹ ਤਬਦੀਲੀ ਨਹੀਂ ਕਰ ਸਕਿਆ ਇਹਦੇ 'ਚ। ਜਿਵੇਂ ਦਲੀਲ ਦੇ ਤੌਰ 'ਤੇ ਇੱਕ ਹੀ ਗੱਲ ਆਪ ਨਾਲ ਸਾਂਝੀ ਕਰ ਦਿੰਦਾ, ਇਸ ਤਰ੍ਹਾਂ ਦੇ ਲਾ ਕਾਨੂੰਨ ਉਹਨੇ ਬਣਾ ਦਿੱਤੇ ਰੱਬ ਨੇ, ਪਰਮਾਤਮਾ ਨੇ। ਦੁਨੀਆ ਨੂੰ ਪੈਦਾ ਕਰਨ ਦੇ, ਸੰਸਾਰ ਨੂੰ ਪੈਦਾ ਕਰਨ ਦੇ ਚਾਰ ਹੀ ਸਾਧਨ ਉਹਨੇ ਬਣਾਏ ਆ ਰੱਬ ਨੇ। ਜਿਤਨੀ ਜੀ ਦੁਨੀਆ ਪੈਦਾ ਹੁੰਦੀ ਆ, ਜਿਤਨੇ ਜੀਵ ਜੰਤੂ ਵੀ ਪੈਦਾ ਹੁੰਦੇ ਨੇ, ਚਾਰ ਤਰ੍ਹਾਂ ਨਾਲ ਹੀ ਪੈਦਾ ਹੁੰਦੇ ਆ। ਪੰਜਵਾਂ ਢੰਗ ਅੱਜ ਤੱਕ ਇਜ਼ਾਦ ਹੀ ਨਹੀਂ ਹੋਇਆ, ਪੈਦਾ ਹੀ ਨਹੀਂ ਕਰ ਸਕਿਆ ਕੋਈ। ਦੁਨੀਆ ਨੂੰ ਪੈਦਾ ਕਰਨ ਦੇ, ਇਹਨੂੰ ਬਾਣੀ 'ਚ ਖਾਣੀਆਂ ਕਹਿੰਦੇ ਆ, ਚਾਰ ਖਾਣੀਆਂ। ਆ ਜਪਜੀ ਸਾਹਿਬ ਦੀ ਵੀ 27ਵੀਂ ਪੌੜੀ 'ਚ ਆਏਗਾ, ਗਾਵਨ ਤੁਧ ਨੂੰ ਖਾਣੀ ਚਾਰੇ, ਚਾਰੇ ਖਾਣੀਆਂ ਵੀ ਤੈਨੂੰ ਗਾ ਰਹੀਆਂ। ਜਿਵੇਂ ਅੰਡਜ ਜੇਰਜ ਸਿਹਤ 'ਚ ਉਤ ਪੁੱਜ ਤੇਰੇ ਕੀਤੇ ਜਨਤਾ, ਅਰਥ ਵੀ ਕਰ ਦਿਆਂਗਾ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜੇ। ਚੌਪਈ ਸਾਹਿਬ ਦਾ ਪਾਠ ਕਰਦੇ ਹੋ, ਚੌਪਈ ਸਾਹਿਬ, ਉਹਦੇ 'ਚ ਵੀ ਚਾਰ ਖਾਣੀਆਂ ਦਾ ਜ਼ਿਕਰ ਆਇਆ। ਆ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਇਹਦੇ 'ਚ ਵੀ ਚਾਰ ਖਾਣੀਆਂ ਦਾ ਜ਼ਿਕਰ ਆਇਆ। ਰਹਿ ਰਸ ਦਾ ਪਾਠ ਕਰੋਗੇ, ਉਹਦੇ 'ਚ ਵੀ ਆਏਗਾ। ਅੰਡਜ ਜੇਰਜ ਸੇਤਜ ਕੀਨੀ, ਉਤ ਭੁਜ ਖਾਣ ਬਹੁਰ ਰਚ ਦੀਨੀ। ਉਤ ਭੁਜ ਖਾਣ, ਖਾਣ ਦਾ ਅਰਥ ਖਾਣੀ, ਦੁਨੀਆ ਨੂੰ ਪੈਦਾ ਕਰਨ ਦੇ, ਖਾਣੀ ਦਾ ਅਰਥ ਰੱਬ ਨੇ ਦੁਨੀਆ ਨੂੰ ਪੈਦਾ ਕਰਨ ਦੇ ਚਾਰ ਸਾਧਨ ਬਣਾਏ ਆ। ਜਿਵੇਂ ਪਹਿਲਾ ਸੁਣ ਲੈਣਾ, ਅੰਡਜ ਆਂਡਿਆਂ ਵਿੱਚੋਂ ਪੈਦਾ ਹੋਣਾ, ਜਿਵੇਂ ਚਿੜੀਆਂ, ਕਾਂ, ਤੋਤੇ, ਪੰਛੀ, ਕਬੂਤਰ, ਉੱਡਣ ਵਾਲੇ, ਇਹ ਜਿਤਨੇ ਉੱਡਣ ਵਾਲੇ ਪੰਛੀ ਆ ਆਂਡਿਆਂ 'ਚੋਂ ਜਨਮ ਲੈਂਦੇ ਆ। ਕਈ ਹੋਰ ਵੀ ਨੇ ਜੀਵ, ਜਿਵੇਂ ਧਰਤੀ 'ਤੇ ਰੀਂਘਣ ਵਾਲੇ ਸੱਪ ਆ, ਸੱਪ ਨੇਵਲੇ ਆਂਡਿਆਂ 'ਚੋਂ ਪੈਦਾ ਹੁੰਦੇ ਆ। ਮੈਂ ਇੱਕ ਕੁਝ ਸਾਲ ਪਹਿਲਾਂ ਪੜ੍ਹੀ ਗੱਲ, ਮੈਨੂੰ ਨਹੀਂ ਸੀ ਪਹਿਲਾਂ ਪਤਾ, ਮੈਨੂੰ ਪਤਾ ਲੱਗਾ ਜਿਹੜੀਆਂ ਮੱਛੀਆਂ ਆ ਪਾਣੀ 'ਚ ਰਹਿਣ ਵਾਲੀਆਂ ਮੱਛੀਆਂ, ਉਹ ਆਂਡਿਆਂ 'ਚੋਂ ਜਨਮ ਲੈਂਦੀਆਂ, ਅੰਡਜ ਖਾਣੀ ਦੇ ਜੀਵ ਹੈ। ਅੰਡਜ, ਇਹਨੂੰ ਅੰਡਜ ਖਾਣੀ ਦੇ ਜੀਵ ਕਹਿੰਦੇ, ਆਂਡਿਆਂ 'ਚੋਂ ਪੈਦਾ ਹੋਣ ਵਾਲੇ ਜੀਵ। ਤਾਂ ਮੇਰੇ ਦੱਸਣ ਦਾ ਮਤਲਬ ਇਹ ਨਹੀਂ ਵੀ ਕਿਹੜੇ ਕਿਹੜੇ ਜੀਵ ਆਂਡਿਆਂ 'ਚੋਂ ਪੈਦਾ ਹੁੰਦੇ, ਅੰਡਜ ਖਾਣੀ ਉਹ ਜੀਵ ਜਿਹੜੇ ਆਂਡਿਆਂ 'ਚੋਂ ਪੈਦਾ ਹੁੰਦੇ ਆ। ਰੱਬ ਨੇ ਇੱਕ ਸਾਧਨ ਬਣਾਇਆ ਪੈਦਾ ਕਰਨ ਦਾ, ਆਂਡਿਆਂ 'ਚੋਂ ਜਨਮ ਲੈਣਾ। ਜੇਰਜ, ਜੇਰ ਦੇ ਵਿੱਚੋਂ ਜਨਮ ਲੈਣਾ, ਜੇਰ ਜਿਵੇਂ ਮਨੁੱਖ ਆ, ਜਿਵੇਂ ਪਸ਼ੂ ਆ, ਗਾਈਆਂ, ਮੱਝਾਂ ਆਦਿਕ ਆ, ਇਹ ਜੇਰ ਵਿੱਚੋਂ ਪੈਦਾ ਹੁੰਦੇ ਆ। ਇੱਕ ਨੰਬਰ 'ਤੇ ਕਿਹੜਾ ਸੀ, ਅੰਡਜ ਆਂਡਿਆਂ ਚੋਂ ਪੈਦਾ ਹੋਣਾ, ਦੂਸਰੇ ਨੰਬਰ 'ਤੇ ਜੇਰਜ ਜਿਓਰ ਵਿੱਚੋਂ ਜੇਰ ਵਿੱਚੋਂ ਪੈਦਾ ਹੋਣਾ, ਇਹ ਜੇਰਜ ਖਾਣੀ ਦੇ ਜੀਵ ਆ। ਤੀਸਰੇ ਨੰਬਰ 'ਤੇ ਸੇਤਜ, ਸੇਤਜ ਕਹਿੰਦੇ ਆ ਪਸੀਨੇ ਵਿੱਚੋਂ ਪੈਦਾ ਹੋਣਾ, ਪਸੀਨੇ 'ਚੋਂ ਮੁੜਕਾ ਆਉਂਦਾ ਨਾ ਆਪਾਂ ਨੂੰ ਪਸੀਨਾ, ਜਿਵੇਂ ਜੂਆਂ ਆਦਿ ਕਿਹਾ, ਇਹ ਚੀਜ਼ਾਂ ਪਸੀਨੇ 'ਚੋਂ ਗੰਦ ਮੰਦ 'ਚੋਂ ਪੈਦਾ ਹੋ ਜਾਂਦੇ, ਮੈਲ 'ਚੋਂ। ਕਈ ਵਾਰੀ ਇਸ ਤਰ੍ਹਾਂ ਦੇ ਜੀਵ ਹੋਰ ਵੀ ਹੈਗੇ, ਇਕੱਲੀਆਂ ਜੂਆਂ ਹੀ ਨਹੀਂ ਆ। ਆ ਕਈ ਵਾਰੀ ਆਪਣੇ ਸਫਾਈ ਚੰਗੀ ਤਰ੍ਹਾਂ ਨਾ ਹੋਵੇ, ਕੋਈ ਖਾਣ ਵਾਲੀਆਂ ਚੀਜ਼ਾਂ ਡੁੱਲਦੀਆਂ ਰਹਿਣ, ਉਹ ਖਟਮਲ ਪੈਦਾ ਹੋ ਜਾਂਦੇ ਨੇ ਮਾਂਗਣੂ ਜੇ, ਬੈੱਡ ਬੱਗ ਇਹਨਾਂ ਨੂੰ ਕਹਿੰਦੇ ਤੁਸੀਂ ਇੱਥੇ ਇੰਗਲਿਸ਼ ਦੇ ਵਿੱਚ, ਉਹ ਵੀ ਪੈਦਾ ਹੋ ਜਾਂਦੇ। ਉਹ ਇਹ ਉਹ ਖਾਣੀ ਦੇ ਜੀਵ ਆ। ਅੰਡਜ, ਜੇਰਜ, ਸੇਤਜ ਅਤੇ ਚੌਥਾ ਇੱਕ ਸਾਧਨ ਉਹਨੇ ਹੋਰ ਬਣਾਇਆ, ਉਤਭੁਜ। ਉਤਭੁਜ ਦਾ ਅਰਥ ਆ ਧਰਤੀ ਵਿੱਚੋਂ ਪੈਦਾ ਹੋਣ ਵਾਲੇ ਜੀਵ, ਧਰਤੀ 'ਚੋਂ ਮਿੱਟੀ 'ਚੋਂ, ਕਿਉਂਕਿ ਆ ਜਿਹੜੇ ਰੁੱਖ ਦਰਖਤ ਫਸਲਾਂ ਆਦਿਕ ਵੀ ਇਹਨੇ ਵੱਧਦੇ ਘੱਟਦੇ ਆ, ਜਾਨਦਾਰ ਗਿਣਿਆ ਗਿਆ ਇਹਨਾਂ ਨੂੰ, ਇਹ ਹੋ ਗਏ ਗੰਡੋਏ ਆਦਿਕ, ਇਹ ਮਿੱਟੀ 'ਚੋਂ ਪੈਦਾ ਹੋ ਜਾਂਦੇ ਆ। ਚਾਰ ਸਾਧਨ ਰੱਬ ਨੇ ਦੁਨੀਆ ਪੈਦਾ ਕਰਨ ਦੇ ਬਣਾਏ ਆ, ਪੰਜਵਾਂ ਕੋਈ ਸਾਧਨ ਨਹੀਂ ਅੱਜ ਤੱਕ ਬਣ ਸਕਿਆ। ਅੰਡਜ, ਜੇਰਜ, ਸੇਤਜ, ਕੀਨੀ, ਉਤਭੁਜ, ਖਾਣ, ਬਹੁਰ, ਰਚ, ਦੀਨੀ, ਆਂਡੇ, ਜੇਰ, ਪਸੀਨਾ ਅਤੇ ਮਿੱਟੀ, ਧਰਤੀ, ਚਾਰ ਹੀ ਤਰ੍ਹਾਂ ਦੇ ਸਾਧਨ ਹੈ। ਇਹ ਬੇਨਤੀ ਪਤਾ ਮੈਂ ਕਿਉਂ ਕਰ ਰਿਹਾ? ਗੁਰੂ ਨਾਨਕ ਸਾਹਿਬ ਨੇ ਇਹ ਗੱਲ ਜਪਜੀ ਸਾਹਿਬ 'ਚ 500 ਸਾਲ ਪਹਿਲਾਂ ਦੱਸ ਦਿੱਤੀ। ਤੇਰੇ ਬਣਾਏ ਹੋਏ ਜਿਹੜੇ ਕਾਨੂੰਨ ਆ ਪਰਮੇਸ਼ਰ, ਜੋ ਤੂੰ ਸੰਸਾਰ ਦੀ ਇੱਕ ਮਰਿਆਦਾ ਲਾ ਬਣਾ ਤਾ, ਉਹਦੇ 'ਚ ਕੋਈ ਤਬਦੀਲੀ ਨਹੀਂ ਹੈ ਅਤੇ ਨਾ ਕੋਈ ਨਵਾਂ ਪੈਦਾ ਕਰ ਸਕਿਆ। ਪੰਜ ਤੱਤ ਪਾ ਕੇ ਉਹਨੇ ਸ੍ਰਿਸ਼ਟੀ ਸਾਜੀ ਹੈ, ਕੋਈ ਮਾਈ ਦਾ ਲਾਲ ਪੈਦਾ ਨਹੀਂ ਹੋਇਆ ਜਿਹਨੇ 6ਵਾਂ ਤੱਤ ਪੈਦਾ ਕੀਤਾ ਹੋਇਆ। 5 ਹੀ ਤੱਤ ਆ, ਇਹਨਾਂ 'ਤੇ ਜ਼ਿੰਦਗੀ ਖਲੋਤੀ ਹੈ ਹਰ ਇਨਸਾਨ ਦੀ। ਇੱਕ ਵੀ ਤੱਤ ਖਤਮ ਹੋ ਗਿਆ, ਜ਼ਿੰਦਗੀ ਖਤਮ ਹੋ ਗਈ। ਧਰਤੀ, ਆਕਾਸ਼, ਹਵਾ, ਅੱਗ, ਪਾਣੀ, 5 ਤੱਤ ਨੇ। 5 ਤੱਤ ਪਾ ਕੇ ਉਹਨੇ ਸ੍ਰਿਸ਼ਟੀ ਸਾਜੀ ਹੈ, ਜਦੋਂ ਤੋਂ ਦੁਨੀਆ ਸਾਜੀ ਉਹਨੇ, ਯੁੱਗਾਂ ਤੋਂ 5 ਹੀ ਤੱਤ ਨੇ, ਅੱਜ ਵੀ 5 ਹੀ ਹੈ। ਸਦੀਆਂ ਯੁੱਗ ਲੰਘ ਜਾਣਗੇ, ਕਰੋੜਾਂ ਅਰਬਾਂ ਮਿਲੀਅਨ ਬਿਲੀਅਨ ਸਾਲ ਗੁਜ਼ਰ ਜਾਣਗੇ, 5 ਹੀ ਤੱਤ ਰਹਿਣਗੇ। ਅਰਬਾਂ ਸਾਲ ਲੰਘ ਜਾਣਗੇ, 4 ਹੀ ਖਾਣੀਆਂ ਰਹਿਣਗੀਆਂ, ਦੁਨੀਆ ਨੂੰ ਪੈਦਾ ਕਰਨ ਦੇ 4 ਹੀ ਸਾਧਨ ਹੋਣਗੇ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਸੱਜਣੋ, ਜਿਹਦੇ 'ਤੇ ਅੱਜ ਤੱਕ ਕੋਈ ਉਂਗਲ ਨਹੀਂ ਉਠਾ ਸਕਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਆਹ ਲਿਖਿਆ ਅਤੇ ਆਹ ਵੀ ਹੋ ਸਕਦਾ। ਕਿਆ ਕਰੀ ਕਿਸੇ ਨੇ? ਇਹ ਵੱਖਰੀ ਗੱਲ ਆ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਅਰਥ ਚੰਗੀ ਤਰ੍ਹਾਂ ਸਮਝ ਆਉਂਦੇ ਆ ਕਿ ਨਹੀਂ ਆਉਂਦੇ। ਆ ਤੁਸੀਂ ਇਹਨਾਂ ਮੁਲਕਾਂ 'ਚ ਬੈਠੇ ਹੋ, ਨੌਰਥ ਅਮਰੀਕਾ 'ਚ, ਤੁਹਾਨੂੰ ਮੇਰੇ ਨਾਲੋਂ ਹੋ ਸਕਦਾ ਜ਼ਿਆਦਾ ਪਤਾ ਹੋਏ। ਮੈਂ ਤਾਂ ਪੜ੍ਹ ਕੇ ਤੁਹਾਨੂੰ ਕਿਤਾਬਾਂ 'ਚੋਂ ਪੁਸਤਕਾਂ 'ਚੋਂ ਕੋਈ ਗਿਆਨ ਦੇਣਾ, ਉਧਾਰਾ ਲਿਆ ਹੋਇਆ, ਮੇਰਾ ਤਾਂ ਗਿਆਨ ਆ, ਉਧਾਰਾ ਲਿਆ, ਕਿਤਿਓਂ ਪੜ੍ਹਿਆ? ਇਹ ਨੌਰਥ ਅਮਰੀਕਾ ਵਰਗੇ ਏਰੀਏ 'ਚ ਤੁਸੀਂ ਬੈਠੇ ਹੋ, ਇਸ ਇਲਾਕੇ 'ਚ ਨਾਸਾ ਵਰਗੇ ਲੋਕ ਜਿਹੜੇ ਨੇ, ਦੁਨੀਆ ਦੇ ਮਹਾਨ ਸਾਇੰਟਿਸਟ ਜਿਸ ਜਗ੍ਹਾ ਦੇ ਉੱਤੇ ਖੋਜਾਂ ਕਰ ਰਹੇ ਆ, ਤੁਸੀਂ ਹੈਰਾਨ ਹੋਵੋਗੇ। ਉਹ ਲੋਕ ਸਾਇੰਸ ਦੇ ਢੰਗ ਨਾਲ ਜਿਹੜੀ ਗੱਲ ਦਾ ਨਾ ਪਤਾ ਲੱਗੇ, ਨਾ ਚੰਗੀ ਤਰ੍ਹਾਂ ਸਮਝ ਆਏ, ਉਹ ਕਹਿੰਦੇ ਅਸੀਂ ਖਸਮ ਦੀ ਬਾਣੀ 'ਚੋਂ ਪੁੱਛ ਲੈਂਦੇ ਹਾਂ, ਗੁਰੂ ਗ੍ਰੰਥ ਸਾਹਿਬ 'ਚੋਂ। ਪਰ ਅਫਸੋਸ, ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਾਰੀ ਦੁਨੀਆ ਵਿੱਚ ਵੰਡਣਾ ਸੀ, ਸਿੱਖ ਅਖਵਾਉਣ ਵਾਲਿਆ, ਤੂੰ ਅਜੇ ਤੱਕ ਆਪਣਿਆਂ ਨੂੰ ਹੀ ਨਹੀਂ ਦੱਸ ਸਕਿਆ, ਆਪਣਿਆਂ ਨੂੰ ਹੀ ਨਹੀਂ ਦੱਸ ਸਕਿਆ। ਕਿਤਨੇ ਗੁਰੂ ਕੇ ਸਿੱਖ ਨੇ ਜਿਨ੍ਹਾਂ ਨੂੰ ਜਪਜੀ ਸਾਹਿਬ ਦੀ ਰਹਿ ਰਾਸ ਦੀ, ਕੀਰਤਨ ਸੋਹਲੇ ਦੀ ਬਾਣੀ ਦੀ ਸਮਝ ਆ, ਅਰਥ ਆਉਂਦੇ ਆ। ਕਿਤਨੇ ਗੁਰੂ ਕੇ ਸਿੱਖ ਹੋ ਤੁਸੀਂ, ਮਾਫ ਕਰਨਾ, ਸਾਰੀ ਦੁਨੀਆ ਦੀ ਗੱਲ ਕਰ ਰਹੇ ਹਾਂ, ਸਾਰੇ ਸੰਸਾਰ ਦੀ ਗੱਲ ਕਰ ਰਿਹਾ, ਦੁਨੀਆ ਭਰ 'ਚ ਜਿਤਨੇ ਸਿੱਖ ਵੱਸਦੇ ਆ, ਕਿਤਨੇ ਸਿੱਖਾਂ ਦੇ ਪਰਿਵਾਰ ਆ ਜਿਨ੍ਹਾਂ ਦੇ ਸਾਡੇ ਬੱਚਿਆਂ ਨੂੰ, ਪੁੱਤ ਪੋਤਿਆਂ ਨੂੰ, ਦੋਹਤੇ ਦੋਹਤੀਆਂ ਨੂੰ ਦਸਾਂ ਪਾਤਸ਼ਾਹੀਆਂ ਦੇ ਨਾਂ ਆਉਂਦੇ ਆ। 10-10 15-15 ਸਾਲ ਦੇ ਬੱਚੇ ਹੋ ਗਏ, 10 ਪਾਤਸ਼ਾਹੀਆਂ ਦੇ ਨਾਂ ਨਹੀਂ ਆਉਂਦੇ। 14-15 ਸਾਲ ਦੇ ਬੱਚੇ ਨੂੰ ਕਈ ਵਾਰੀ ਪੁੱਛੋ, ਪੁੱਤ ਚਾਰ ਸਾਹਿਬਜ਼ਾਦਿਆਂ ਦਾ ਪਤਾ ਹੀ? ਕਹਿੰਦਾ ਕਿਹੜੇ ਚਾਰ ਸਾਹਿਬਜ਼ਾਦੇ, ਕੌਣ? ਪੁੱਤ ਤੈਨੂੰ ਪੰਜਾਂ ਬੇਟਾ ਪੰਜਾਂ ਪਿਆਰਿਆਂ ਦਾ ਪਤਾ ਹੀ ਕੌਣ ਨੇ? ਨਹੀਂ ਪਤਾ, ਦੱਸਿਆ ਨਹੀਂ, ਆਪਣਿਆਂ ਨੂੰ ਨਹੀਂ ਦੱਸ ਸਕੇ। ਸਾਰੀ ਦੁਨੀਆ ਨੂੰ ਵੰਡਣ ਵਾਲਾ ਖਜ਼ਾਨਾ ਤੇਰੇ ਕੋਲ ਹੈ ਸਿੱਖਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ। ਜਿਸ ਤੇ ਕੋਈ ਵੱਡੇ ਤੋਂ ਵੱਡਾ ਵਿਦਵਾਨ ਉਂਗਲ ਨਹੀਂ ਉਠਾ ਸਕਦਾ। ਸੱਚੀ ਬਾਣੀ 500 ਸਾਲ ਪਹਿਲਾਂ ਵੀ ਸੱਚੀ ਸੀ, ਅੱਜ ਵੀ ਸੱਚੀ ਹੈ। 5000, 5 ਲੱਖ, 5 ਕਰੋੜ ਸਾਲ, ਕਈ ਸਦੀਆਂ ਤੇ ਯੁੱਗ ਲੰਘ ਜਾਣਗੇ, ਸੱਚੀ ਰਹੇਗੀ। ਦੁਨੀਆਂ ਦੇ ਜਿਤਨੇ ਗ੍ਰੰਥ ਹੈ, ਤੁਹਾਨੂੰ ਪਤਾ ਹੋਏਗਾ, ਕੁਰਾਨ ਦੇ ਵਿੱਚੋਂ ਹੁਣ ਆ ਕੇ ਇੱਕ ਤਬਦੀਲੀ ਕਰਨੀ ਪਈ ਕੁਰਾਨ 'ਚ। ਬਾਈਬਲ 'ਚ ਤਾਂ ਬਹੁਤ ਵਾਰੀ ਹੋ ਚੁੱਕੀ ਹੈ, ਬਾਈਬਲ ਦੇ ਵਿੱਚ ਤਾਂ ਬਹੁਤ ਵਾਰੀ ਤਬਦੀਲੀ ਹੋ ਚੁੱਕੀ ਹੈ, ਕੁਰਾਨ ਦੇ ਵਿੱਚੋਂ ਹੁਣ ਆ ਕੇ ਕਾਫਰ ਲਫ਼ਜ਼ ਹੈ ਜਿਹੜਾ, ਕੁਰਾਨ ਦੇ ਵਿੱਚ ਜਿਹੜਾ ਕਾਫਰ ਸ਼ਬਦ ਸੀ ਨਾ, ਕਾਫਰ ਲਫ਼ਜ਼ ਉਹ ਕੱਢ ਦਿੱਤਾ। ਹੁਣ ਕੋਈ ਲਫ਼ਜ਼ ਨਵਾਂ ਪਾਉਣਾ ਪਿਆ, ਕੋਈ ਕੱਢਣਾ ਪਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਲਗ ਮਾਤਰ ਜਿਹੜੀ ਹੈ ਸੱਚੀ ਬਾਣੀ। ਅਮੁੱਲ ਧਰਮ ਅਮੁੱਲ ਦੀ ਬਾਣ, ਇਹ ਬੇਨਤੀ ਮੈਂ ਇਸ ਕਰਕੇ ਕਰ ਰਿਹਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਅਮੁੱਲ ਧਰਮ ਤੇਰਾ ਬਣਾਇਆ ਕਾਨੂੰਨ, ਤੇਰਾ ਬਣਾਇਆ ਲਾ ਮਰਿਆਦਾ ਅਮੁੱਲ ਹੈ, ਅਮੁੱਲ ਦੀਵਾਨ। ਅਤੇ ਜਿਹਨੇ ਕਾਨੂੰਨ ਬਣਾਉਣਾ ਉਹਨੇ ਦੀਵਾਨ, ਦੀਵਾਨ ਦਾ ਅਰਥ ਹੁੰਦਾ ਕਚਹਿਰੀ ਲਾਉਣੀ, ਸਭਾ। ਨਿਰੰਕਾਰ ਪ੍ਰਭੂ ਜਿੱਥੇ ਤੂੰ ਆਪਣੀ ਸਭਾ ਲਾ ਕੇ ਬੈਠਾ ਉਹ ਵੀ ਅਮੁੱਲ ਹੈ। ਅਮੁੱਲ ਤੁਲ ਅਮੁੱਲ ਪ੍ਰਵਾਨ, ਤੁਲ ਕਹਿੰਦੇ ਆ ਤੋਲ ਨੂੰ, ਜਿਵੇਂ ਤੱਕੜੀ ਆ, ਅਤੇ ਪ੍ਰਵਾਨ ਕਹਿੰਦੇ ਆ ਵੱਟੇ ਨੂੰ। ਅਮੁੱਲ ਤੁਲ ਅਮੁੱਲ ਪ੍ਰਵਾਨ, ਤੇਰੇ ਉਹ ਕਾਨੂੰਨ ਦੀ ਤੱਕੜੀ, ਤੇਰੇ ਉਹ ਨਿਆਂ ਕਰਨ ਵਾਲੀ ਤੱਕੜੀ ਅਮੁੱਲ ਹੈ, ਜਿਸ ਦੇ ਵਿੱਚ ਹੇ ਨਿਰੰਕਾਰ ਪਰਮਾਤਮਾ ਤੂੰ ਸਾਡੇ ਕਰਮਾਂ ਨੂੰ ਤੋਲਦਾ ਹੈ। ਕਿਸ ਨੇ ਕਿਹੜੇ ਚੰਗੇ ਕਰਮ ਕੀਤੇ, ਕਿਹੜੇ ਮਾੜੇ ਕਰਮ ਕੀਤੇ, ਤੇਰੇ ਉਹ ਨਿਆਂ ਕਰਨ ਵਾਲੀ ਤੱਕੜੀ, ਤੇਰਾ ਨਿਆਂ ਰੂਪ ਜਿਹੜਾ ਤੱਕੜ ਹੈ ਉਹ ਵੀ ਮਹਾਨ ਹੈ, ਅਮੁੱਲ ਹੈ। ਨਿਰੰਕਾਰ ਪਰਮਾਤਮਾ ਹੇ ਪਰਮੇਸ਼ਰ, ਤੇਰੇ ਉਹ ਸਾਡੇ ਜੀਵਨ ਨੂੰ ਨਾਪਣਾ ਮਾਪਣਾ, ਤੇਰਾ ਜੀਵਨ ਕੈਸਾ ਹੈ, ਅਮੁੱਲ ਹੈ ਉਹ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਤੇਰੀ ਬਖਸ਼ਿਸ਼ ਬੜੀ ਅਮੁੱਲ ਹੈ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਤੇਰੀ ਬਖਸ਼ਿਸ਼ ਦਾ ਨਿਸ਼ਾਨ ਸਾਡੇ ਮੱਥੇ 'ਤੇ ਲੇਖ ਰੂਪੀ ਜਿਹੜਾ ਨਿਸ਼ਾਨ ਹੈ ਬੜਾ ਅਮੁੱਲ। ਅਮੁੱਲ ਕਰਮ ਅਮੁੱਲ ਫੁਰਮਾਨ, ਤੇਰੀ ਬਖਸ਼ਿਸ਼ ਰਹਿਮਤ ਬੜੀ ਅਮੁੱਲ ਹੈ, ਤੇਰਾ ਫੁਰਮਾਨ ਤੇਰਾ ਹੁਕਮ ਵੀ ਅਮੁੱਲ ਹੈ ਜਿਹੜਾ ਸਾਰੇ ਸੰਸਾਰ 'ਤੇ ਚੱਲ ਰਿਹਾ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਵਰਣਨ ਨਹੀਂ ਕੀਤਾ ਜਾ ਸਕਦਾ। ਮੈਂ ਇੱਕ ਵਿਦਵਾਨ ਦਾ ਬਚਨ ਪੜ੍ਹਿਆ, ਤੇਰੀ ਬਖਸ਼ਿਸ਼ ਕਿੰਨੀ ਅਮੁੱਲ ਹੈ, ਤੇਰੀ ਰਹਿਮਤ ਕਿਤਨੀ ਮਹਾਨ ਹੈ। ਇਤਿਹਾਸ ਦੇ ਪੰਨਿਆਂ 'ਤੇ ਇੱਕ ਬਚਨ ਆਇਆ ਸਤਿਕਾਰਯੋਗ, ਬਾਬਾ ਬੁੱਢਾ ਸਾਹਿਬ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਸੇਵਾ ਕਮਾਉਂਦੇ ਰਹੇ। ਇਹ 5ਵੇਂ ਪਾਤਸ਼ਾਹ ਦੇ ਵੇਲੇ ਦਾ 1-2 ਮਿੰਟ ਦਾ ਜ਼ਿਕਰ ਕਰਨ ਲੱਗਾ ਬਾਬਾ ਬੁੱਢਾ ਸਾਹਿਬ ਦਾ। ਆਪ ਜੀ ਦੀ ਗਿਆਤ ਹਿੱਤ ਬੇਨਤੀ ਕਰਦੇ ਹਾਂ, ਇੱਕੋ ਇੱਕ ਸਿੱਖ ਹੈ ਸਤਿਕਾਰਯੋਗ ਧੰਨ ਬਾਬਾ ਬੁੱਢਾ ਸਾਹਿਬ, ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ 113 ਸਾਲ ਕੀਤੀ ਹੈ। 113 ਸਾਲ ਸੇਵਾ ਕਮਾਈ ਬਾਬੇ ਬੁੱਢੇ ਨੇ। 12 ਸਾਲ ਦੀ ਉਮਰ ਸੀ ਬਾਬਾ ਬੁੱਢਾ ਸਾਹਿਬ ਦੀ ਜਿਸ ਦਿਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਕੋਲੋਂ ਸਿੱਖੀ ਧਾਰਨ ਕੀਤੀ ਹੈ। 12 ਸਾਲ ਦੀ ਉਮਰ ਸੀ ਬਾਬੇ ਬੁੱਢੇ ਦੀ। ਅਤੇ ਜਦੋਂ ਬਾਬਾ ਬੁੱਢਾ ਸਾਹਿਬ ਨੇ ਅਕਾਲ ਚਲਾਣਾ ਕੀਤਾ, ਬਾਬਾ ਬੁੱਢਾ ਸਾਹਿਬ ਦੀ ਉਮਰ ਉਸ ਵੇਲੇ ਤਕਰੀਬਨ 125 ਸਾਲ ਦੀ ਸੀ। 12 ਸਾਲ ਦੀ ਉਮਰ 'ਚ ਸੇਵਾ ਸ਼ੁਰੂ ਹੋ ਗਈ, 125 ਸਾਲ ਦੀ ਉਮਰ 'ਚ ਬਾਬਾ ਬੁੱਢਾ ਸਾਹਿਬ ਨੇ ਸਰੀਰ ਛੱਡਿਆ, 113 ਸਾਲ ਸੇਵਾ ਕਮਾਈ। ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਪਹਿਲੇ ਪਾਤਸ਼ਾਹ ਤੋਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੱਕ, 6 ਗੁਰੂਆਂ ਦੇ ਗੁਰਤਾ ਗੱਦੀ 'ਤੇ ਬੈਠਿਆਂ ਦੇ ਦਰਸ਼ਨ ਦੀਦਾਰ ਕੀਤੇ। ਗੁਰੂ ਨਾਨਕ ਸਾਹਿਬ ਨੇ ਕਦੇ ਬਾਬਾ ਬੁੱਢਾ ਸਾਹਿਬ ਨੂੰ ਆਖਿਆ ਸੀ, ਗੁਰੂ ਨਾਨਕ ਨੇ, ਬਾਬਾ ਬੁੱਢਾ ਮੈਂ ਕਿਤੇ ਵੀ ਚੱਲਿਆ ਜਾਵਾਂ ਪਰ ਤੇਰੇ ਤੋਂ ਦੂਰ ਨਾ ਜਾਸਾਂ। ਮੈਂ ਕਿਤੇ ਚਲਾ ਜਾਵਾਂ ਬਾਬਾ ਬੁੱਢਾ ਤੇਰੇ ਤੋਂ ਦੂਰ ਨਹੀਂ ਜਾ ਸਕਦਾ, ਜਦੋਂ ਆਵਾਜ਼ ਮਾਰੇਗਾ ਹਾਜ਼ਰ ਹੋਵਾਂਗਾ। ਇੰਨਾ ਪਿਆਰ ਕਰਦੇ ਸਨ ਮਹਾਰਾਜ ਉਸ ਗੁਰੂ ਕੇ ਸਿੱਖ ਨਾਲ। ਆ ਬਚਨ ਸੁਣਿਓ। ਇੱਕ ਦਿਨ ਦੁਪਹਿਰ ਕੋ ਦਾ ਵੇਲਾ, ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਿਆ ਕਰਦੇ ਸਨ ਭਾਈ ਸੱਤਾ ਅਤੇ ਭਾਈ ਬਲਵੰਡਾ। ਬੜੇ ਮਹਾਨ ਕੀਰਤਨੀਏ ਸਨ ਗੁਰੂ ਘਰ ਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਵਾਰ ਹੈ, ਜਿਹੜੀਆਂ 22 ਵਾਰਾਂ ਨਾ ਗੁਰੂ ਗ੍ਰੰਥ ਸਾਹਿਬ 'ਚ, 22 ਵਾਰਾਂ ਦੇ ਵਿੱਚੋਂ ਇੱਕ ਵਾਰ ਭਾਈ ਸੱਤਾ ਬਲਵੰਡਾ ਜੀ ਦੀ ਉਚਾਰਨ ਕੀਤੀ ਹੋਈ ਹੈ। ਗੁਰੂ ਅਰਜਨ ਦੇਵ ਸਾਹਿਬ ਨੇ ਭਾਈ ਸੱਤਾ ਬਲਵੰਡਾ ਨੂੰ ਖਸਮ ਦੀ ਬਾਣੀ 'ਚ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਨਾਨਕ ਦੇ ਬਰਾਬਰ ਬਿਠਾ ਦਿੱਤਾ। ਇੰਨਾ ਮਾਣ ਸਤਿਕਾਰ ਉਹਨਾਂ ਨੂੰ ਬਖਸ਼ਿਆ, ਤੁਹਾਡੀ ਰਚਨਾ ਖਸਮ ਦੀ ਬਾਣੀ ਹੈ, ਰੱਬ ਦੀ ਬਾਣੀ ਹੋਗੀ ਤੁਹਾਡੀ। ਗੁਰੂ ਗ੍ਰੰਥ ਸਾਹਿਬ 'ਚ ਬੈਠੇ ਨੇ ਭਾਈ ਸੱਤਾ ਬਲਵੰਡਾ, ਜਿੱਥੇ ਭਗਤਾਂ ਦੀ ਬਾਣੀ ਲਿਖੀ, ਗੁਰੂਆਂ ਦੀ ਬਾਣੀ ਲਿਖੀ, ਸਿੱਖਾਂ ਦੀ ਬਾਣੀ, ਉਹਨਾਂ ਸਿੱਖਾਂ 'ਚ ਭਾਈ ਸੱਤਾ ਅਤੇ ਬਲਵੰਡਾ ਵੀ। ਦੁਪਹਿਰ ਕੋ ਦਾ ਵੇਲਾ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ ਭਾਈ ਸੱਤਾ ਅਤੇ ਬਲਵੰਡਾ ਬਾਬਾ ਬੁੱਢਾ ਸਾਹਿਬ ਨੂੰ ਮਿਲ ਪਏ ਅਤੇ ਬਾਬਾ ਬੁੱਢਾ ਸਾਹਿਬ ਸਹਿਜ ਸੁਭਾਏ ਕਹਿੰਦੇ, ਸੱਤਿਆ ਬਲਵੰਡਿਆ ਆਓ ਘੜੀ ਬੈਠੀਏ, ਕੋਈ ਗੁਰੂ ਨਾਨਕ ਦੀ ਬਾਣੀ ਦਾ ਸ਼ਬਦ ਸੁਣਾਓ, ਗੁਰੂ ਨਾਨਕ ਦੀ ਬਾਣੀ ਦਾ ਕੋਈ ਸ਼ਬਦ ਸੁਣਾਓ, ਮੇਰਾ ਦਿਲ ਕਰਦਾ ਕੀਰਤਨ ਸੁਣਨ ਨੂੰ। ਭਾਈ ਸੱਤਾ ਕਹਿੰਦਾ, ਬਾਬਾ ਬੁੱਢਾ ਸਾਹਿਬ ਸਵੇਰੇ ਕੀਰਤਨ ਕੀਤਾ ਸੀ ਅੰਮ੍ਰਿਤ ਵੇਲੇ, ਹੁਣ ਸ਼ਾਮ ਨੂੰ ਫਿਰ ਕੀਰਤਨ ਹੋਏਗਾ, ਸੁਣ ਲੈਣਾ। ਬਾਬਾ ਬੁੱਢਾ ਸਾਹਿਬ ਕਹਿੰਦੇ, ਮੇਰਾ ਦਿਲ ਕੀਤਾ ਸੀ ਵੀ ਇੱਕ ਸ਼ਬਦ ਸੁਣਾਓ। ਅਤੇ ਭਾਈ ਸੱਤਾ ਬਲਵੰਡਾ ਕਹਿੰਦੇ ਵੀ ਇੱਕ ਇੱਕ ਸਿੱਖ ਦੇ ਕਹਿਣ 'ਤੇ ਤਾਂ ਹੁਣ ਸ਼ਬਦ ਸੁਣਾਉਣੋਂ ਰਹਿ ਗਏ, ਇੱਕ ਇੱਕ ਸਿੱਖ ਸਾਨੂੰ ਕਹੇ ਸ਼ਬਦ ਸੁਣਾ, ਤੁਸੀਂ ਹੁਣ ਕਿ ਆਓ ਤਾਂ ਥੋੜ੍ਹਾ ਜਿਹਾ ਪਾਸੇ ਜਾਈਏ, ਭਾਈ ਗੁਰਦਾਸ ਮਿਲ ਪੈਣ, ਉਹ ਕਹਿਣ ਸੱਤਿਆ ਬਲਵੰਡਿਆ ਇੱਕ ਸ਼ਬਦ ਸੁਣਾ, ਹੋਰ ਥੋੜ੍ਹਾ ਜਿਹਾ ਅੱਗੇ ਗਏ ਭਾਈ ਬੰਨੋ ਮਿਲ ਪਏ, ਉਹ ਕਹੇ ਸੱਤਾ ਬਲਵੰਡਾ ਇੱਕ ਸ਼ਬਦ ਸੁਣਾ, ਇੱਕ ਇੱਕ ਸਿੱਖ ਨੂੰ ਹੁਣ ਸੁਣਾਉਂਦੇ ਰਹਾਂਗੇ ਸਾਰਾ ਦਿਨ, ਇਸ ਲਈ ਸਵੇਰੇ ਕੀਰਤਨ ਹੋਇਆ ਸੀ ਹੁਣ ਸ਼ਾਮ ਨੂੰ ਸੁਣ ਲੈਣਾ। ਬਾਬਾ ਬੁੱਢਾ ਸਾਹਿਬ ਕਹਿੰਦੇ, ਠੀਕ ਹੈ ਜੀ, ਕਿਵੇਂ ਕਰਨਾ। ਸੱਤਾ ਬਲਵੰਡਾ ਚਲੇ ਗਏ। ਬਾਬਾ ਬੁੱਢਾ ਸਾਹਿਬ ਦੇ ਕਹਿਣ 'ਤੇ ਭਾਈ ਸੱਤੇ ਬਲਵੰਡੇ ਨੇ ਸ਼ਬਦ ਨਹੀਂ ਸੁਣਾਇਆ ਉਹਨਾਂ ਨੂੰ। ਬਾਬਾ ਬੁੱਢਾ ਸਾਹਿਬ ਮਸਤ ਹੋਏ ਰਹੇ, ਨਿਮਰਤਾ ਬਹੁਤ ਸੀ ਉਹਨਾਂ 'ਚ, ਕੋਈ ਦਵੈਸ਼ ਈਰਖਾ ਕਿਸੇ ਨਾਲ ਨਹੀਂ ਸਨ ਰੱਖਦੇ। ਜਿਹੜਾ ਰੱਖਦਾ ਨਹੀਂ ਸੀ ਤਾਂ ਹੀ ਤਾਂ ਸਿੱਖਿਆ, ਤਾਂ ਹੀ ਤਾਂ ਮਹਾਨ ਹੈ, ਪੂਜਦੇ ਹੋ ਅੱਜ ਉਹਨਾਂ ਨੂੰ। ਜਦੋਂ ਸ਼ਾਮਾਂ ਪਈਆਂ ਨਾ, ਦੀਵਾਨ ਦਾ ਸਮਾਂ ਹੋ ਗਿਆ, ਕੀਰਤਨ ਦਾ ਸਮਾਂ ਹੋ ਗਿਆ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਆਏ, ਬੈਠੇ ਚੌਂਕੜਾ ਮਾਰ ਕੇ, ਭਾਈ ਸੱਤਾ ਬਲਵੰਡਾ ਕੀਰਤਨ ਕਰਨ ਵਾਸਤੇ ਆ ਗਏ। ਜਦੋਂ ਉਹਨਾਂ ਨੇ ਕੀਰਤਨ ਕਰਨ ਲਈ ਆਪਣੇ ਸਾਜ਼ ਖੋਲ੍ਹੇ, ਕੀਰਤਨ ਸ਼ੁਰੂ ਕਰਨ ਲੱਗੇ, ਗੁਰੂ ਅਰਜਨ ਦੇਵ ਸਾਹਿਬ ਨੇ ਹੱਥ ਖੜਾ ਕਰ ਦਿੱਤਾ, ਕਹਿੰਦੇ, ਸੱਤਿਆ ਬਲਵੰਡਿਆ ਅੱਜ ਕੀਰਤਨ ਨਹੀਂ ਕਰਨਾ। ਮਹਾਰਾਜ, ਕੀਰਤਨ ਨਹੀਂ ਕਰਨਾ? ਤੁਸੀਂ ਤਾਂ ਕਹਿੰਦੇ ਹੋ ਇਹ ਗੁਰਬਾਣੀ, ਇਹ ਕੀਰਤਨ ਸਾਡੀ ਜਿੰਦ ਜਾਨ ਹੈ, ਸਾਡੀ ਖੁਰਾਕ ਹੈ ਬਾਣੀ, ਅਸੀਂ ਕੀਰਤਨ ਤੋਂ ਬਿਨਾਂ, ਬਾਣੀ ਤੋਂ ਬਿਨਾਂ, ਸ਼ਬਦ ਤੋਂ ਬਿਨਾਂ ਰਹਿ ਨਹੀਂ ਸਕਦੇ, ਅਤੇ ਮਹਾਰਾਜ ਤੁਸੀਂ ਕਿਉਂ ਕਹਿ ਰਹੇ ਹੋ ਵੀ ਅੱਜ ਕੀਰਤਨ ਨਹੀਂ ਕਰਨਾ, ਕੀ ਗੱਲ? ਪਤਾ ਗੁਰੂ ਅਰਜਨ ਦੇਵ ਸਾਹਿਬ ਕੀ ਕਹਿੰਦੇ? ਕਹਿੰਦੇ, ਜਦੋਂ ਮੇਰਾ ਕੀਰਤਨ ਸੁਣਨ ਨੂੰ ਦਿਲ ਕਰਦਾ ਸੀ ਤੁਸੀਂ ਮੈਨੂੰ ਸੁਣਾਇਆ ਹੀ ਨਹੀਂ, ਜਦੋਂ ਮੇਰਾ ਚਿੱਤ ਕੀਤਾ ਸੀ ਇੱਕ ਸ਼ਬਦ ਸੁਣਾਓ ਅਤੇ ਮੈਂ ਤੁਹਾਨੂੰ ਕਿਹਾ ਵੀ ਇੱਕ ਸ਼ਬਦ ਸੁਣਾਓ ਅਤੇ ਤੁਸੀਂ ਮੈਨੂੰ ਸੁਣਾਇਆ ਹੀ ਨਹੀਂ। ਅਤੇ ਉਹ ਭਾਈ ਸੱਤਾ ਬਲਵੰਡਾ ਕਹਿੰਦੇ, ਮਹਾਰਾਜ ਅਸੀਂ ਤਾਂ ਤੁਹਾਨੂੰ ਸਵੇਰ ਦੇ ਮਿਲੇ ਹਾਂ ਅਤੇ ਹੁਣ ਸ਼ਾਮ ਨੂੰ ਤੁਹਾਨੂੰ ਮਿਲੇ ਹਾਂ, ਆਪਾਂ ਤਾਂ ਦਿਨੇ ਕਿਤੇ ਮਿਲੇ ਹੀ ਨਹੀਂ, ਇਕੱਠੇ ਨਹੀਂ ਹੋਏ ਆਪਾਂ, ਅਤੇ ਤੁਸੀਂ ਸਾਨੂੰ ਕਦੋਂ ਕਿਹਾ ਵੀ ਸ਼ਬਦ ਸੁਣਾਓ ਇੱਕ? ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਦਿਨ ਦਾ ਸਾਰਾ ਜਿਹੜਾ ਟਾਈਮ ਹੈ ਝਾਤ ਮਾਰ ਕੇ ਵੇਖੋ, ਅੱਜ ਤੁਹਾਨੂੰ ਇੱਥੇ ਪਰਿਕਰਮਾ 'ਚ ਕਿਸੇ ਨੇ ਕਿਹਾ ਸੀ ਮੈਨੂੰ ਇੱਕ ਸ਼ਬਦ ਸੁਣਾਓ? ਇਹ ਚੇਤੇ ਰੱਖੋ, ਬਾਬੇ ਬੁੱਢੇ ਨੇ ਗੁਰੂ ਅਰਜਨ ਦੇਵ ਨੂੰ ਨਹੀਂ ਦੱਸਿਆ, ਇਹ ਨਾ ਸਮਝੋ ਬਾਬੇ ਬੁੱਢੇ ਨੇ ਘਰੇ ਸ਼ਿਕਾਇਤ ਕੀਤੀ ਹੈ, ਨਾ ਸ਼ਿਕਾਇਤ ਨਹੀਂ, ਬਾਬਾ ਬੁੱਢਾ ਸਾਹਿਬ ਵੀ ਬੈਠੇ ਸੰਗਤ 'ਚ ਮਸਤ ਹੈ, ਕਹਿੰਦੇ ਅੱਜ ਦਿਨੇ ਜਦੋਂ ਮੈਂ ਤੁਹਾਨੂੰ ਕਿਹਾ ਸੀ ਮੈਨੂੰ ਇੱਕ ਸ਼ਬਦ ਸੁਣਾਓ ਤੁਸੀਂ ਮੈਨੂੰ ਸੁਣਾਇਆ ਹੀ ਨਹੀਂ। ਅਤੇ ਭਾਈ ਸੱਤਾ ਬਲਵੰਡਾ ਹੱਥ ਜੋੜ ਕੇ ਪਤਾ ਕੀ ਕਹਿੰਦੇ? ਕਹਿੰਦੇ, ਸਤਿਗੁਰ ਜੀ ਤੁਸੀਂ ਥੋੜ੍ਹੀ ਕਿਹਾ ਸੀ ਇਹ ਗੱਲ, ਤੁਸੀਂ ਥੋੜ੍ਹੀ ਆਖੀ ਸੀ ਵੀ ਇੱਕ ਸ਼ਬਦ ਸੁਣਾਓ? ਗੁਰੂ ਅਰਜਨ ਦੇਵ ਕਹਿੰਦੇ, ਕਿਹਨੇ ਕਿਹਾ ਸੀ ਫਿਰ? ਕਹਿੰਦੇ, ਸਾਨੂੰ ਤਾਂ ਬਾਬੇ ਬੁੱਢੇ ਨੇ ਕਿਹਾ ਸੀ, ਸਾਨੂੰ ਤਾਂ ਬਾਬਾ ਬੁੱਢਾ ਸਾਹਿਬ ਨੇ ਆਖਿਆ ਸੀ ਵੀ ਸ਼ਬਦ ਸੁਣਾਓ। ਅਤੇ ਸਤਿਗੁਰ ਹੱਸ ਕੇ ਪਤਾ ਕੀ ਕਹਿੰਦੇ? ਕਹਿੰਦੇ, ਉਹ ਭੋਲਿਓ, ਤੁਸੀਂ ਮੇਰੇ ਵਿੱਚ ਅਤੇ ਬਾਬੇ ਬੁੱਢੇ 'ਚ ਕੋਈ ਫਰਕ ਸਮਝਦੇ ਜੇ? ਤੁਸੀਂ ਮੇਰੇ 'ਚ ਅਤੇ ਬਾਬੇ ਬੁੱਢੇ 'ਚ ਕੋਈ ਅੰਤਰ ਸਮਝਦੇ ਹੋ? ਗੁਰੂ ਨਾਨਕ ਵੀ ਬਾਬੇ ਬੁੱਢੇ ਵਰਗੇ ਸਿੱਖਾਂ ਦੇ ਹਿਰਦਿਆਂ ਵਿੱਚ ਵੱਸਦਾ, ਹਿਰਦਿਆਂ 'ਚ ਦਿਲਾਂ 'ਚ ਵੱਸਦਾ ਇਹਨਾਂ ਦੇ। ਜੋ ਬਾਬਾ ਬੁੱਢਾ ਸਾਹਿਬ ਵਰਗੇ ਸਿੱਖ ਬੋਲਦੇ ਆ ਗੁਰੂ ਨਾਨਕ ਹੀ ਬੋਲਦਾ ਹੈ। ਇਹਨਾਂ ਦੀ ਰਸਨਾ 'ਤੇ ਗੁਰੂ ਨਾਨਕ ਬੈਠਾ ਹੈ, ਇਹਨਾਂ ਦੀ ਖੁਸ਼ੀ ਲੈ ਲਈ ਗੁਰੂ ਨਾਨਕ ਦੀ ਖੁਸ਼ੀ ਮਿਲ ਗਈ। ਏਡਾ ਏਡਾ ਉੱਚਾ ਦਰਜਾ ਗੁਰੂ ਨੇ ਸਿੱਖਾਂ ਨੂੰ ਦਿੱਤਾ। ਭਾਈ ਸੱਤਾ ਬਲਵੰਡਾ ਹੱਥ ਜੋੜ ਕੇ ਕਹਿੰਦੇ ਮਹਾਰਾਜ ਸਾਡੇ ਤੋਂ ਗਲਤੀ ਹੋ ਗਈ, ਖਿਮਾ ਕਰਨਾ। ਪਾਤਸ਼ਾਹ ਕਹਿੰਦੇ ਇੱਦਾਂ ਮੇਰੇ ਸਿੱਖਾਂ ਦਾ ਸਤਿਕਾਰ ਕਰਨਾ, ਚਲੋ ਕਰੋ ਕੀਰਤਨ। ਫਿਰ ਉਸ ਵੇਲੇ ਕਹਿੰਦੇ ਨਹੀਂ ਮਹਾਰਾਜ ਨੇ ਕਰਾਉਣਾ ਨਹੀਂ ਗਾ, ਸਿਰਫ ਉਹਨਾਂ ਨੂੰ ਰਸਤੇ 'ਤੇ ਲਿਆਉਣਾ, ਰਾਹ 'ਤੇ, ਵੀ ਮੈਂ ਆਪਣੇ ਸਿੱਖਾਂ ਨਾਲ ਬਾਬਾ ਬੁੱਢਾ ਸਾਹਿਬ ਵਰਗੇ ਇਹਨਾਂ ਨਾਲ ਕਿੰਨਾ ਪਿਆਰ ਕਰਦਾ ਮੈਂ। ਕਹਿੰਦੇ ਚਲੋ ਕਰੋ ਕੀਰਤਨ। ਬਾਬਾ ਬੁੱਢਾ ਸਾਹਿਬ ਵੀ ਬੈਠੇ ਸੰਗਤ 'ਚ, ਬਾਬਾ ਜੀ ਨੇ ਆਖਿਆ ਮਹਾਰਾਜ ਖਿਮਾ ਕਰਨਾ, ਮੈਂ ਤਾਂ ਸਹਿਜ ਸੁਭਾਈ ਕਹਿ ਦਿੱਤਾ ਸੀ। ਇਹ ਪਤਾ ਮੈਂ ਬੇਨਤੀ ਕਿਉਂ ਕਰ ਰਿਹਾ? ਅੱਜ ਦੇ ਸ਼ਬਦ 'ਚ ਮਹਾਰਾਜ ਕਹਿੰਦੇ ਹੇ ਨਿਰੰਕਾਰ ਪਰਮਾਤਮਾ, ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਤੇਰੀ ਬਖਸ਼ਿਸ਼ ਵੀ ਬੜੀ ਅਮੁੱਲ ਹੈ। ਜਿਨ੍ਹਾਂ ਨੇ ਤੂੰ ਬਖਸ਼ਿਸ਼ ਕਰਦਾ, ਰਹਿਮਤ ਕਰਦਾ, ਉਹਨਾਂ ਨੂੰ ਆਪਣੇ ਵਰਗੇ ਬਣਾ ਲੈਂਦਾ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਇਹੋ ਜਿਹੇ ਬਾਬਾ ਬੁੱਢਾ ਸਾਹਿਬ ਵਰਗੇ ਜਿਹੜੇ ਸਿੱਖ ਆ ਨਾ, ਉਹਨਾਂ ਦੇ ਹਿਰਦਿਆਂ 'ਤੇ ਗੁਰੂ ਵੱਸਦਾ, ਦਿਲਾਂ 'ਚ ਗੁਰੂ ਵੱਸਦਾ, ਉਹਨਾਂ ਦੇ ਬੋਲੇ ਹੋਏ ਬੋਲ ਗੁਰੂ ਦੇ ਬੋਲ ਹੋ ਜਾਂਦੇ। ਕਿਤੇ ਸਾਡਾ ਵੀ ਐਸਾ ਪਿਆਰ ਗੁਰੂ ਨਾਲ ਬਣ ਜਾਏ, ਅਸੀਂ ਵੀ ਨਾਮ ਬਾਣੀ ਨਾਲ ਪ੍ਰੀਤ ਪਾ ਕੇ ਆਹ ਵੀ ਲੋਕ ਸਫਲਾ, ਪ੍ਰਲੋਕ ਵੀ ਸੁਹੇਲਾ ਬਣਾ ਲਈਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਇਸੇ ਪੌੜੀ ਦੀ ਬਾਕੀ ਵਿਚਾਰ ਕੱਲ੍ਹ ਤੋਂ ਅੱਗੇ ਸ਼ੁਰੂ ਕਰਾਂਗੇ। ਸਭਨਾਂ ਨੂੰ ਦਾਤਾ ਜੀ ਦਰੋਂ ਕਰੋ ਨਾਮ ਦਾਨ, ਗੁਰੂ ਚਰਨਾਂ ਦਾ ਪਿਆਰ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।